ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਬਖਸ਼ਿਸ਼ ਕੀਤਾ ਹੈ ਗੁਰਾਂ ਨੇ ਪਾਠ, ਅੰਮ੍ਰਿਤ ਵੇਲੇ ਦਾ ਨਿਤਨੇਮ। ਸੋ 35ਵੀਂ ਪੌੜੀ ਦੇ ਵਿੱਚ ਕੁਝ ਭਾਵ ਅਰਥ, ਬ੍ਰਹਮ ਗਿਆਨੀ ਦੀ ਅਵਸਥਾ ਅਤੇ ਕਿੰਨੇ ਪ੍ਰਕਾਰ ਦਾ ਬ੍ਰਹਮ ਗਿਆਨ ਅਤੇ ਉਹਨਾਂ ਦੇ ਸੁਭਾਅ ਕਿੰਨੇ ਪ੍ਰਕਾਰ ਦੇ ਨੇ ਮਹਾਰਾਜ ਨੇ ਕਥਨ ਕੀਤੇ ਹਨ। ਕਿਉਂਕਿ ਜਿਹੜੇ ਤਿੰਨ ਗੁਣ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਦੇ ਮੁਤਾਬਕ ਆਪੋ ਆਪਣੀ ਅਵਸਥਾ ਵੀ ਹੁੰਦੀ ਹੈ। ਸੋ ਕਿਸੇ ਦਾ ਸੁਭਾਅ ਬ੍ਰਹਮ ਗਿਆਨ ਵਿੱਚ ਜਾ ਕੇ ਰਜੋ ਗੁਣੀ ਵੀ ਹੋ ਜਾਂਦਾ, ਕਿਸੇ ਦਾ ਸਤੋ ਗੁਣੀ, ਕਿਸੇ ਦਾ ਤਮੋ ਗੁਣੀ ਵੀ ਹੁੰਦਾ। ਸੋ ਇਹਦੇ ਵਿੱਚ ਅਖੀਰ ਜਾ ਕੇ ਜਿਹੜੀ ਸਟੇਜ ਆਉਂਦੀ ਗੁਰਮੁਖ ਬ੍ਰਹਮ ਗਿਆਨੀ ਦੀ, ਉੱਥੇ ਜਾ ਕੇ ਇਹ ਤਿੰਨੇ ਸੁਭਾਅ ਵੀ ਮੁੱਕ ਜਾਂਦੇ ਨੇ। ਉਹ ਫਿਰ ਬਹੁਤ ਜ਼ਿਆਦਾ ਉੱਪਰ ਦੀ ਅਵਸਥਾ ਜਿਵੇਂ ਬਾਬਾ ਗੁਰਬਖਸ਼ ਸਿੰਘ ਰਾਮ ਕੁਆਇਰ ਜੀ ਦੀ ਸੀ। ਸੋ ਇਸ ਤਰ੍ਹਾਂ ਸ਼੍ਰਵਣ ਕੀਤਾ ਸੀ ਕੱਲ ਕਿ ਕਿਤਨਿਆਂ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਇਸਤਰੀਆਂ ਵਿੱਚੋਂ ਵੀ ਗਿਆਨ ਹੋਇਆ ਬਹੁਤਿਆਂ ਨੂੰ, ਕਿ ਤੇ ਦੇਵੀ ਵੇਸ ਦੇ ਵਿੱਚ ਸ਼੍ਰਵਣ ਕੀਤਾ ਕਿ ਦੇਵੀ ਵੇਸ ਬਹੁਤ ਭਾਰੀ ਪੁੰਨ ਕਰਮ ਕੀਤੇ ਹੋਣ। ਸੋ ਦੇਵ ਤੋਂ ਭਾਵ ਪ੍ਰਕਾਸ਼ ਸਰੂਪ ਧਾਰਨ ਕੀਤਾ, ਜੋ ਜਿਵੇਂ ਦੇਵੀਆਂ ਦੇ ਵੇਸ ਚੋਂ ਬ੍ਰਹਮ ਗਿਆਨ ਦੇ ਸਹਿਤ ਹੋ ਕੇ ਚੁੜਾਲਾ ਨਾਮ ਇੱਕ ਦੇਵੀ ਹੋਈ ਹੈ, ਕਿਤਨੀ ਔਰਤਾਂ ਨੂੰ ਬ੍ਰਹਮ ਗਿਆਨ ਹੋਇਆ। ਸਿੱਖ ਪੰਥ ਵਿੱਚ ਤਾਂ ਕੋਈ ਅੰਤ ਹੀ ਨਹੀਂ ਹੈ ਕਿ ਕਿਤਨੀਆਂ ਇਸਤਰੀਆਂ ਨੂੰ ਬ੍ਰਹਮ ਗਿਆਨ ਮਹਾਰਾਜ ਨੇ ਬਖਸ਼ਿਆ ਹੈ। ਇਸ ਤਰ੍ਹਾਂ ਪੁੰਨ ਕਰਮ ਕਰਦਿਆਂ ਕਰਦਿਆਂ ਅੱਗੇ ਦੇਵ ਦੇਹੀ ਤੋਂ ਮਨੁੱਖਾ ਦੇਹੀ ਵਿੱਚ ਪਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਦਾ ਆਉਣਾ ਅਤੇ ਫੇਰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਹੋਣਾ। ਕਿਉਂਕਿ ਜਿਨ੍ਹਾਂ ਨੇ ਸੰਪੂਰਨ ਕਥਾ ਇਤਿਹਾਸ ਦੀ ਸੁਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਵਿਚਾਰੀ ਹੈ, ਉਹਨਾਂ ਨੂੰ ਬਹੁਤਾ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਂਦਾ। ਸੋ ਜਿਸ ਪ੍ਰਕਾਰ ਤੀਜੇ ਪਾਤਸ਼ਾਹ ਕੋਲੇ ਇੱਕ ਜੋਗੀ 1000 ਸਾਲ ਦੀ ਉਮਰ ਦਾ ਚੱਲ ਕੇ ਆਇਆ ਸੀ, ਦੋ ਜਣਿਆਂ ਨੇ ਫੜਿਆ ਹੋਇਆ ਬਾਹਾਂ ਤੋਂ, ਬਹੁਤ ਬਿਰਧ ਮੱਥਾ ਟੇਕਿਆ ਖੜਾ ਹੋ ਗਿਆ। ਮਹਾਰਾਜ ਕਹਿਣ ਲੱਗੇ, ਕਿਉਂ ਜੋਗੀ ਰਾਜ, ਆਨੰਦ ਦੀ ਪ੍ਰਾਪਤੀ ਹੋਈ ਕਿ ਨਹੀਂ ਇੰਨੀ ਲੰਬੀ ਉਮਰ ਵਿੱਚ? ਕਹਿਣ ਲੱਗਿਆ, ਮਹਾਰਾਜ ਹਲੇ ਤਾਂ ਇਹ ਕਾਮ ਕ੍ਰੋਧ ਹੋਣੀ ਨਹੀਂ ਛੱਡ ਰਹੇ, 1000 ਸਾਲ ਉਮਰ ਹੋ ਗਈ ਮੇਰੀ, ਹਲੇ ਆਨੰਦ ਕਿੱਥੇ? ਆਪ ਜੀ ਕੋਲ ਇਸੇ ਕਰਕੇ ਆਇਆ ਹਾਂ ਕਿ ਮੈਨੂੰ ਆਨੰਦ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣ ਲੱਗੇ, ਹੁਣ ਤੁਹਾਡਾ ਚੋਲਾ ਪੁਰਾਣਾ ਹੋ ਗਿਆ ਹੈ, ਇਸ ਚੋਲੇ ਦਾ ਤਿਆਗ ਕਰ ਦਿਓ, ਨਵਾਂ ਸਰੀਰ ਲੈ ਲਓ। ਹੁਣ ਸਾਡੇ ਹੀ ਗ੍ਰਹਿ ਵਿਖੇ ਆ ਕੇ ਤੁਸੀਂ ਹੁਣ ਜਨਮ ਲੈਣਾ। ਸੋ ਇਸ ਤਰ੍ਹਾਂ ਆ ਕਰਕੇ ਫਿਰ ਗੁਰੂ ਘਰ ਦੇ ਵਿੱਚ ਜਨਮ ਲਿਆ। ਜਦੋਂ ਲਿਆ ਕਰਕੇ ਮਹਾਰਾਜ ਦੀ ਗੋਦ ਵਿੱਚ ਪਾਇਆ, ਬਾਬਾ ਮੋਹਰੀ ਜੀ ਦੇ ਪੁੱਤਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਜੋ ਤੀਸਰੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਸਨ। ਜਦੋਂ ਗੁਰਾਂ ਨੇ ਆਪਣੀ ਗੋਦ ਵਿੱਚ ਲੈ ਕੇ ਪਕੜਿਆ, ਹੱਸ ਕੇ ਕਹਿਣ ਲੱਗੇ, ਲਓ ਆਨੰਦ ਜੀ, ਹੁਣ ਆਨੰਦ ਆਵੇਗਾ ਤੁਹਾਨੂੰ। ਉਸ ਵਕਤ ਗੁਰਾਂ ਨੇ ਨਾਮ ਵੀ ਆਨੰਦ ਹੀ ਰੱਖਿਆ ਔਰ ਬਚਨ ਕੀਤਾ, ਇਹਨਾਂ ਦੇ ਨਾਮ ਦੇ ਉੱਤੇ ਹੁਣ ਬਾਣੀ ਉਚਾਰਨ ਕਰਾਂਗੇ ਆਨੰਦ ਸਾਹਿਬ। ਆਨੰਦ ਸਾਹਿਬ ਬਾਣੀ ਉਚਾਰਨ ਕੀਤੀ ਆਨੰਦ ਦੇ ਲਈ, ਜੀਵਨ ਮੁਕਤੀ ਦਾ ਆਨੰਦ ਮਾਨਣ ਲਈ। ਸੋ ਇਸ ਤਰ੍ਹਾਂ ਬਹੁਤ ਸਾਰੇ ਯੋਗੀ, ਬਹੁਤ ਸਾਰੇ ਦੇਵਤੇ, ਬਹੁਤ ਸਾਰੇ ਹੋਰ ਤਪੱਸਵੀ, ਜਿਨ੍ਹਾਂ ਨੂੰ ਕਿਤੇ ਵੀ ਕੋਈ ਗਿਆਨ ਜਾਂ ਰਸ ਪ੍ਰਾਪਤ ਨਹੀਂ ਹੋਇਆ, ਕਿਤੇ ਆਨੰਦ ਨਹੀਂ ਆਇਆ, ਉਹਨਾਂ ਨੇ ਫਿਰ ਗੁਰਸਿੱਖਾਂ ਦੇ ਘਰੇ ਜਨਮ ਲੈ ਕੇ ਕਲਿਆਣ ਪ੍ਰਾਪਤ ਕੀਤੀ। ਸੋ ਇਸ ਕਰਕੇ ਮਹਾਰਾਜ ਹੁਣ ਅੱਗੇ ਸੁਣਾ ਰਹੇ ਨੇ, ਕੇਤੇ ਦੇਵ ਦਾਨਵ ਮੌਨ ਕੇਤੇ। ਸਤਿਗੁਰੂ ਕਹਿੰਦੇ, ਕਿਤਨੇ ਗਿਆਨਵਾਨ ਜਿਹੜੇ ਨੇ ਦੇਵ, ਸ੍ਰੇਸ਼ਟ ਕਰਮਾਂ ਨੂੰ ਕਰਦੇ ਨੇ, ਜਿਹੜੇ ਕਿੰਨੇ ਗਿਆਨਵਾਨ, ਦਾਨਵ ਤੋਂ ਭਾਵ ਰਾਕਸ਼ਸ਼ ਵਾਂਗ, ਰਾਕਸ਼ਸ ਕੋਲ ਦੇ ਵਿੱਚ ਆ ਕੇ ਵੀ ਬ੍ਰਹਮ ਗਿਆਨ ਹੁੰਦਾ, ਉਹ ਕਿਹੜੇ? ਹਰਨਾਕਸ਼ ਰਾਕਸ਼ਸ ਅਥਵਾ ਦੈਂਤਕੁਲੀ ਚ ਹੋਇਆ, ਪਰ ਪ੍ਰਹਿਲਾਦ ਜੀ ਦੇ ਘਰੇ ਹੋਏ ਤਾਂ ਬ੍ਰਹਮ ਗਿਆਨੀ ਹੋਏ। ਬਾਣੀ ਅੰਦਰ ਤੋਕਾਈ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਜਿਹੜੇ ਕਹਿੰਦੇ ਸੀ ਕਿ ਸੰਤ ਨਾਮ ਨਹੀਂ ਲੱਗਦਾ ਕਿਸੇ ਨਾਲ, ਸੰਤ ਅੱਖਰ ਨਹੀਂ ਲੱਗਦਾ, ਜਦ ਉਹਨਾਂ ਨੂੰ ਦਿਖਾਇਆ ਆ ਮਹਾਰਾਜ ਨੇ ਮਾਰੂ ਰਾਗ ਦੇ ਵਿੱਚ ਲਿਖਿਆ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਇਸ ਕਰਕੇ ਰਾਵਣ ਦਾ ਭਰਾ ਜਿਹੜਾ ਹੋਇਆ ਵਿਭੀਸ਼ਣ, ਇਹ ਵੀ ਦੈਂਤਕੁਲੀ ਵਿੱਚ ਸੀ, ਪਰ ਇਹਨੂੰ ਵੀ ਗਿਆਨ ਸੀ ਗੁਰਮੁਖ। ਮਹਾਰਾਜ ਨੇ ਇਹਨੂੰ ਸਿੱਧ ਗੋਸ਼ਟ ਵਿੱਚ ਗੁਰਮੁਖ ਦੀ ਪਦਵੀ ਦਿੱਤੀ ਹੈ। ਗੁਰਮੁਖ ਤੋਂ ਭਾਵ ਬ੍ਰਹਮ ਗਿਆਨ ਤੱਕ ਚਲੇ ਗਏ ਜਿਹੜੇ। ਸੋ ਦਾਨਵ ਜਾਤੀ ਵਿੱਚ ਹੋਣ ਕਰਕੇ ਪੂਰਬਲੇ ਲਿਖਤ ਅਨੁਸਾਰ ਕਈ ਪ੍ਰਕਾਰ ਦੇ ਕਰਮ ਭੋਗਣੇ ਵੀ ਪੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਵੀ ਬਚਨ ਕਰਦੇ ਨੇ, ਉਹ ਆਤੇ ਉੱਤਮ ਗਨੋ ਚੰਡਾਲਾ, ਨਾਨਕ ਜਿਹੇ ਮਨ ਵਸੈ ਗੋਪਾਲਾ। ਕਹਿੰਦੇ ਚੰਡਾਲ ਵੀ ਚੰਗਾ ਜੇ ਉਹਦੇ ਮਨ ਦੇ ਅੰਦਰ ਨਾਮ ਦਾ ਵਾਸਾ ਹੋ ਜਾਵੇ। ਕਿਤਨੇ ਹੀ ਕੌਡੇ ਰਾਕਸ਼ਸ ਵਰਗੇ ਗੁਰੂ ਨਾਨਕ ਦੇਵ ਜੀ ਨੇ ਤਾਰੇ, ਜੇ ਬਾਪ ਦੀ ਵਿਚਾਰ ਕਰੀਏ। ਸੋ ਇਸੇ ਪ੍ਰਕਾਰ ਦੇਵ ਲੂਤ ਇੱਕ ਰਾਜਾ ਹੋਇਆ, ਜੋ ਉਹਦੇ ਰਾਜ ਵਿੱਚ ਕੋਈ ਬਾਹਰਲਾ ਬੰਦਾ ਆ ਜਾਂਦਾ ਸੀ, ਉਹ ਬੰਦੇ ਨੂੰ ਮਾਰ ਕੇ ਤਲਕੇ ਖਾਂਦੇ ਸੀ, ਉਹਨੂੰ ਬਹੁਤ ਬੰਦੇ ਮਾਰ ਕੇ ਖਾਂਦੇ ਸੀ, ਕੱਚੇ ਮਾਸ ਹੀ ਖਾ ਜਾਣੇ ਬੰਦਿਆਂ ਦੇ। ਸਤਿਗੁਰੂ ਜੀ ਸ੍ਰਿਸ਼ਟੀ ਦਾ ਭਲਾ ਕਰਦੇ ਕਰਦੇ ਉਹਦੇ ਰਾਜ ਦੇ ਬਾਹਰ ਬਾਹਰ ਇੱਕ ਦਰਖਤ ਦੇ ਥੱਲੇ ਬੈਠ ਗਏ। ਪਹਿਲਾਂ ਤਾਂ ਫੜਨ ਗਏ ਸਾਰੇ ਜਾਣੇ, ਬਈ ਉਹਨਾਂ ਨੂੰ ਤਿੰਨ ਜਾਣੇ ਆਏ, ਉਹਨੂੰ ਬਣਾ ਕੇ ਖਾਵਾਂਗੇ ਮਾਰਾਂਗੇ, ਪਰ ਕੋਈ ਨੇੜੇ ਨਾ ਜਾ ਸਕਿਆ, ਜਿਹੜਾ ਨੇੜੇ ਜਾਂਦਾ ਅੰਨਾ ਹੋ ਜਾਂਦਾ ਸੀ। ਫਿਰ ਰਾਜਾ ਆਪ ਆਇਆ ਦੇਵਲੂਤ, ਜਦ ਨੇੜੇ ਜਾਣ ਲੱਗਿਆ ਅੰਨਾ ਹੋ ਗਿਆ। ਵਜ਼ੀਰ ਸ਼ਰਧਾ ਵਾਲਾ ਸੀ, ਭਾਵਨਾ ਵਾਲਾ ਸੀ, ਉਹ ਕਹਿੰਦਾ ਰਾਜਾ ਇਹ ਤਾਂ ਬਹੁਤ ਪਹੁੰਚੇ ਹੋਏ ਮਹਾਂਪੁਰਸ਼ ਲੱਗਦੇ ਨੇ। ਉਸ ਵਕਤ ਘੋੜੇ ਤੋਂ ਉਤਰ ਕੇ ਜੋੜਾ ਉਤਾਰ ਕੇ ਗਲ ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਵਜ਼ੀਰ ਤੁਰਿਆ, ਬੇਨਤੀਆਂ ਕਰਦਾ ਹੋਇਆ। ਵਜ਼ੀਰ ਨੂੰ ਸਭ ਦਿਖਦਾ ਰਿਹਾ, ਜਾ ਕੇ ਮੱਥਾ ਟੇਕਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਬੇਨਤੀ ਕੀਤੀ, ਮਹਾਰਾਜ ਸਾਤੋਂ ਜੋ ਗਲਤੀਆਂ ਹੋ ਗਈਆਂ ਸਾਨੂੰ ਮਾਫ਼ ਕਰ ਦਿਓ। ਰਾਜੇ ਵੱਲੋਂ ਬੇਨਤੀ ਹੈ ਕਿ ਆਪ ਰਾਜ ਮਹਿਲਾਂ ਚ ਚੱਲੋ ਅਤੇ ਪ੍ਰਸ਼ਾਦਾ ਛਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਰਾਜੇ ਦੇ ਘਰੇ ਪ੍ਰਸ਼ਾਦਾ ਨਹੀਂ ਛਕ ਸਕਦੇ, ਕਿਉਂ? ਤੁਸੀਂ ਲੋਕਾਂ ਨੂੰ ਮਾਰ ਮਾਰ ਖਾਂਦੇ ਹੋ, ਬਦਬੂ ਆਉਂਦੀ ਤੁਹਾਡੇ ਪਾਸੋਂ, ਬੰਦੇ ਮਾਰ ਕੇ ਜਾਨਵਰ ਮਾਰ ਕੇ ਕੁਛ ਛੱਡਦੇ ਹੀ ਨਹੀਂ, ਸਭ ਖਾ ਜਾਂਦੇ ਹੋ ਤੁਸੀਂ। ਰਾਜਾ ਵੀ ਕੋਲ ਆ ਗਿਆ, ਬੇਨਤੀਆਂ ਕਰਨ ਲੱਗਿਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ, ਬਿਲਕੁਲ ਸੁੱਚਾ ਮਹਿਲ ਧੁਆ ਕੇ, ਸੋਹਣਾ ਬਣਾ ਕੇ, ਨਵੇਂ ਬਸਤਰ ਵਿਛਾ ਕੇ ਉੱਥੇ ਉਤਾਰਾ ਕਰਾਵਾਂਗੇ, ਇੱਕ ਵਾਰ ਚਰਨ ਪਾਓ। ਸਤਿਗੁਰੂ ਕਹਿਣ ਲੱਗੇ, ਅਸੀਂ ਤੇਰੀ ਕਿਰਤ ਨਹੀਂ ਖਾਣੀ, ਪਹਿਲਾਂ ਸਾਡਾ ਬੰਦਾ ਸ਼ਹਿਰ ਵਿੱਚ ਮਿਹਨਤ ਕਰੇਗਾ, ਉਹ ਜਿਹੜੇ ਪੈਸੇ ਲਿਆਵੇਗਾ ਉਹਦਾ ਦਾਲ ਫੁਲਕਾ ਛਕਾਂਗੇ, ਬਸ। ਉਸ ਵਕਤ ਮਿਹਨਤ ਕੀਤੀ ਜਾ ਕੇ ਬਾਜ਼ਾਰ ਦੇ ਵਿੱਚ, ਭਾਈ ਬਾਲੇ ਮਰਦਾਨੇ ਹੋਣਾ ਨੇ, ਅਤੇ ਜਿਹੜੇ ਪੈਸੇ ਥੋੜੇ ਜਿਹੇ ਬਣੇ ਉਹਦੀ ਦਾਲ ਅਤੇ ਆਟਾ ਲੂਣ ਮਸਾਲਾ ਲਿਆ ਕੇ ਪ੍ਰਸ਼ਾਦਾ ਛਕਿਆ। ਦੇਵਲੂਤ ਰਾਜੇ ਨੂੰ ਬੜੀ ਸ਼ਰਮ ਆਈ, ਕਹਿਣ ਲੱਗਿਆ ਮਹਾਰਾਜ ਅੱਜ ਤੋਂ ਅਸੀਂ ਸਾਰੀ ਪਰਜਾ ਸਮੇਤ ਮਾਸ ਛੱਡ ਦਿੱਤਾ, ਹੁਣ ਨਹੀਂ ਖਾਵਾਂਗੇ, ਬਸ ਤੁਸੀਂ ਕਿਰਪਾ ਕਰੋ। ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਦਿੱਤੀ, ਪਰਜਾ ਨੂੰ ਨਾਮ ਦਿੱਤਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕੀਤੇ ਦੇਵ ਦਾਨਵ, ਦਾਨਵ ਵੀ ਤਾਰੇ, ਦਾਨਵਾਂ ਨੂੰ ਵੀ ਬ੍ਰਹਮ ਗਿਆਨ ਦਿੱਤਾ ਮਹਾਰਾਜ ਨੇ, ਦੈਂਤਾਂ ਨੂੰ, ਰਾਕਸ਼ਾਂ ਨੂੰ, ਕਿਤਨੀਆਂ ਨਿਖਿੱਧ ਜੁਨੀਆਂ ਜਿਹੜੀਆਂ ਹੁੰਦੀਆਂ ਨੇ ਪ੍ਰੇਤ ਆਤਮਾਵਾਂ, ਮਹਾਰਾਜ ਨੇ ਉਹਨਾਂ ਨੂੰ ਵੀ ਬ੍ਰਹਮ ਗਿਆਨ ਦੇ ਕੇ ਤਾਰਿਆ, ਨਾਮ ਦੀ ਦਾਤ ਦਿੱਤੀ। ਕਈ ਕਿਰਿਆਵਾਂ ਸਾਹਮਣੇ ਹੁੰਦੀਆਂ ਨੇ, ਇਤਿਹਾਸ ਵਿੱਚ ਆ ਜਾਂਦੀਆਂ, ਕਈ ਕਿਰਿਆਵਾਂ ਗੁਪਤ ਹੁੰਦੀਆਂ ਨੇ। ਇਸ ਕਰਕੇ ਕਈ ਚੀਜ਼ਾਂ ਆਪਾਂ ਸੁਣੀਆਂ ਨੇ, ਕਈ ਦੇਖੀਆਂ ਨੇ, ਕਈ ਅਣਦੇਖੀਆਂ ਹੀ ਨੇ, ਜਿਨ੍ਹਾਂ ਦਾ ਨਹੀਂ ਹੈ ਗਿਆਨ ਆਪਾਂ ਨੂੰ। ਮੌਨ ਕੇਤੇ ਕਹਿੰਦੇ ਕਿੰਨੀ ਗਿਆਨਵਾਨ ਮੁਨੀਆਂ ਵਾਂਗੂ ਸਮਾਧੀ ਲਗਾਈ ਰੱਖਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦੀ ਵੀ ਆਪੋ ਆਪਣੇ ਸੁਭਾਵ ਦੱਸੇ ਨੇ ਕਿ ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਜੇ ਕੋਈ ਆਵੇ ਜਿਵੇਂ ਸੰਤ ਬਾਬਾ ਬੀਰਮ ਦਾਸ ਬਦੋਛੀ ਵਾਲੇ ਹੋਏ ਨੇ, ਸਰਹੰਦ ਰੋਡ ਪਟਿਆਲਾ, ਪਟਿਆਲੇ ਤੋਂ ਜਦ ਜਾਈਏ ਇਹ ਬਦੋਛੀ ਪਿੰਡ ਪੈਂਦਾ। ਸੋ ਇਸ ਤਰੀਕੇ ਨਾਲ ਉੱਥੇ ਬਾਬਾ ਬੀਰਮ ਦਾਸ ਹੋਏ ਨੇ, ਅਲਫ ਨਗਨ ਅਵਸਥਾ ਵਿੱਚ ਰਹਿਣ ਵਾਲੇ ਪੂਰਨ ਤੱਤ ਬੇਤਾ ਬ੍ਰਹਮ ਗਿਆਨੀ ਸਨ। ਉਹ ਕੋਈ ਵਸਤਰ ਨਹੀਂ ਸੀ ਪਾਉਂਦੇ, ਕਿਸਮਾਂ ਹੁੰਦੀਆਂ ਬ੍ਰਹਮ ਗਿਆਨੀ ਦੀਆਂ ਆਪੋ ਆਪਣੀਆਂ। ਜਿਵੇਂ ਮਾਈ ਚੰਦੋ ਲੁਧਿਆਣੇ ਬ੍ਰਹਮ ਗਿਆਨੀ ਹੋਈ ਹੈ, ਉਹ ਵੀ ਵਸਤਰ ਨਹੀਂ ਸੀ ਪਹਿਨਦੀ ਹੁੰਦੀ, ਬਸ ਮਾੜਾ ਜਿਹਾ ਐਵੇਂ ਕੱਪੜਾ ਜਿਹਾ ਰੱਖਣਾ ਤਾਂ ਦੇ ਉੱਤੇ। ਲੁਧਿਆਣੇ ਵਿੱਚ ਬਾਬਾ ਬਾਣ ਵੱਟਾ ਹੋਇਆ, ਉਹ ਬਾਣ ਹੀ ਵੱਟਦਾ ਰਹਿੰਦਾ ਸੀ, ਉਹ ਵੀ ਬ੍ਰਹਮ ਗਿਆਨੀ ਹੋਇਆ, ਲੱਕ ਨੂੰ ਸਿਰਫ ਬੋਰੀ ਬੰਨ ਕੇ ਰੱਖਦਾ ਹੁੰਦਾ ਸੀ, ਉਹ ਵੀ ਸੀ ਬ੍ਰਹਮ ਗਿਆਨੀ। ਸੋ ਇਸ ਤਰ੍ਹਾਂ ਹੀ ਬਾਬਾ ਬੀਰਮਦਾਸ ਜੀ ਬਹੁਤ ਉੱਚ ਕੋਟੀ ਦੇ ਮਾਲਕ ਹੋਏ ਨੇ। ਉਹ ਰੋੜੇ ਤਿੱਖਾ ਕਰੀ ਜਾਂਦੇ ਘਸਾ ਘਸਾ ਪੱਥਰ ਤੇ, ਜਿਹਨੇ ਆਉਣਾ ਉੱਥੋਂ ਹੀ ਰੋੜੇ ਮਾਰਨੇ ਸ਼ੁਰੂ ਕਰ ਦੇਣੇ ਤੇ ਨਾਲ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਆ ਗਿਆ ਮੰਗਤਾ, ਦੂਜਾ ਤੀਜਾ, ਕਈ ਅੱਖਰ ਬੋਲ ਦੇਣੇ ਉਹਨੂੰ। ਉਹ ਅਸਲ ਵਿੱਚ ਬ੍ਰਹਮ ਗਿਆਨ ਦੀ ਪਰਖ ਹੀ ਹੁੰਦੀ, ਇੱਕ ਸੁਭਾਅ ਵੀ ਹੁੰਦਾ। ਬ੍ਰਹਮ ਗਿਆਨੀ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਇੱਕ ਅੰਗੂਰ ਵਰਗੇ ਹੁੰਦੇ ਨੇ ਜਿਵੇਂ ਅੰਦਰੋਂ ਬਾਹਰੋਂ ਨਰਮ, ਇੱਕ ਬ੍ਰਹਮ ਗਿਆਨੀ ਕਹਿੰਦੇ ਬਦਾਮ ਵਾਂਗੂ ਹੁੰਦੇ ਨੇ, ਬਾਹਰੋਂ ਸਖ਼ਤ ਅੰਦਰੋਂ ਨਰਮ। ਸੋ ਇੱਕ ਹੋਰ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਧਾਰਨ ਜੇ, ਕਈਆਂ ਦੇ ਸੁਭਾਅ ਬੇਰ ਵਰਗੇ ਹੁੰਦੇ ਨੇ, ਬੇਰ ਬਾਹਰੋਂ ਜਿਵੇਂ ਪੋਲਾ ਅੰਦਰੋਂ ਸਖ਼ਤ ਹੁੰਦਾ। ਇਸ ਤਰ੍ਹਾਂ ਦੇ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਸਾਰਾ ਜ਼ਿਕਰ ਆਵੇਗਾ। ਸੋ ਬਾਬਾ ਜੀ ਦੂਰੋਂ ਹੀ ਰੋੜਾ ਮਾਰ ਦਿੰਦੇ ਸੀ, ਜਿਹਦੇ ਲੱਗ ਜਾਂਦਾ ਸੀ ਉਹ ਜੋ ਮੰਗਣ ਆਉਂਦਾ ਸੀ ਉਹੀ ਮਿਲ ਜਾਂਦਾ ਸੀ ਉਹਨੂੰ। ਸੋ ਉਹਨਾਂ ਦੇ ਕੋਲੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਜਦ ਜਾਂਦੇ ਹੁੰਦੇ ਸੀ, ਜਾ ਕੇ ਜਾਂ ਮੱਥਾ ਟੇਕ ਕੇ ਇੱਕ ਦਿਨ ਕੋਲ ਬੈਠੇ, ਬਾਬਾ ਜੀ ਕਹਿੰਦੇ ਮੇਰੇ ਕੋਲ ਕੀ ਲੈਣ ਆਇਆ, ਪਹਿਲਾਂ ਤਾਂ ਕਿੰਨੀਆਂ ਹੀ 50 ਗਾਲਾਂ ਕੱਢੀਆਂ। ਬਾਬਾ ਗੁਰਮੁਖ ਸਿੰਘ ਜੀ ਸ਼ਾਂਤ ਬੈਠੇ ਰਹੇ, ਫਿਰ ਚੁੱਕ ਕੇ ਚਿਮਟੇ ਮਾਰੇ ਕਾਫੀ ਸਾਰੇ। ਉਹ ਪਰਖ ਹੁੰਦੀ ਸਾਰੀ, ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ। ਜਦ ਚਿਮਟੇ ਮਾਰੇ ਫਿਰ ਹੱਸ ਕੇ ਕਹਿਣ ਲੱਗੇ ਕੀ ਲੈਣਾ ਦੱਸ। ਕਹਿੰਦੇ ਜੀ ਕਾਰ ਸੇਵਾ ਦੇ ਦਿਓ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਹਾਲਤ ਠੀਕ ਨਹੀਂ ਹੈ। ਜਦੋਂ ਬਹੁਤ ਪੁਰਾਣੀ ਗੱਲ ਹੈ, ਜਦੋਂ ਸੇਵਾ ਸ਼ੁਰੂ ਹੋਈ ਆ ਉੱਥੇ ਮਿੱਟੀ 'ਚ ਹੱਥ ਮਾਰਿਆ, ਇੱਕ ਤਾਂਬੇ ਦਾ ਪੈਸਾ ਗਲੀ ਵਾਲਾ ਹੁੰਦਾ ਸੀ, ਉਹ ਕੱਢ ਕੇ ਹੱਥ 'ਤੇ ਰੱਖ ਦਿੱਤਾ। ਕਹਿੰਦੇ ਲੈ ਭਾਈ ਆਹ ਤੈਨੂੰ ਕਾਰ ਸੇਵਾ ਦੇ ਦਿੱਤੀ ਅੱਜ ਤੋਂ। ਕਾਰ ਸੇਵਾ ਦਾ ਜਨਮ ਉੱਥੋਂ ਹੋਇਆ। ਫਿਰ ਉਹਨਾਂ ਨੇ ਜਾ ਕੇ ਉਹ ਇੱਕ ਪੈਸਾ, ਉਹ ਪੈਸੇ ਤੋਂ ਜਿਉਂ ਪੈਸਾ ਵਧਣ ਲੱਗਿਆ, ਫਿਰ ਹਰਿਮੰਦਰ ਸਾਹਿਬ ਦੀ ਸੇਵਾ, ਨਨਕਾਣਾ ਸਾਹਿਬ ਦੀ ਸੇਵਾ, ਫਿਰ ਸੇਵਾ ਦਾ ਕੋਈ ਅੰਤ ਹੀ ਨਹੀਂ ਰਿਹਾ ਅੱਗੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨਵਾਨ ਮੁਨੀਆਂ ਵਾਂਗ ਕਈ ਸਮਾਧੀ ਲਾਈ ਰੱਖਦੇ ਨੇ, ਕਈ ਮੋਨਧਾਰੀ ਬਣ ਜਾਂਦੇ ਨੇ, ਗਿਆਨ ਹੁੰਦਿਆਂ ਹੋਇਆਂ ਵੀ ਅਲੱਗ ਅਲੱਗ ਅਵਸਥਾਵਾਂ ਨੇ। ਜਿਵੇਂ ਬਹਾਦਰਪੁਰ ਵਾਲੇ ਮਹਾਂਪੁਰਖ ਨੇ ਇੱਕ ਮਸਤੂਆਣਾ ਦੇ ਕੋਲੇ, ਉਹ ਕਿਸੇ ਨੂੰ ਮਿਲਦੇ ਹੀ ਨਹੀਂ, ਜੇ ਕੋਈ ਚਲਿਆ ਜਾਵੇ ਉਹਨੂੰ ਪਾਣੀ 'ਚ ਵਾੜ ਦਿੰਦੇ ਜਾਂ ਰੇਤੇ 'ਤੇ ਲਿਟਾ ਦਿੰਦੇ ਗਰਮ 'ਤੇ, ਮੇਰੇ ਕੋਲ ਕੀ ਆ, ਕੀ ਲੈਣ ਆਇਆ, ਜਾਂ ਤੈਨੂੰ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਨਹੀਂ, ਸਤਸੰਗਤ 'ਤੇ ਯਕੀਨ ਨਹੀਂ, ਬਾਣੀ ਨਹੀਂ ਪੜ੍ਹਦਾ ਆਪ, ਤੂੰ ਇੱਥੇ ਕੀ ਲੈਣ ਆਇਆ, ਕਿਉਂ ਭਜਾ ਦਿੰਦੇ। ਕਈ ਮਹਾਂਪੁਰਖ ਇੰਨੇ ਗੁਪਤ ਰਹਿਣ ਵਾਲੇ ਕਿ ਸਾਦੇ ਜੇ ਕੱਪੜੇ ਪਾ ਕੇ ਖੇਤਾਂ 'ਚ ਘੁੰਮੀ ਜਾਣਗੇ, ਬੜੇ ਦੇਖੇ ਤੋ ਜੇ ਕੋਈ ਮਿਲਣ ਜਾਵੇ ਜੀ ਇੱਥੇ ਫਲਾਨੇ ਮਹਾਂਪੁਰਖ ਸੀ, ਕਹਿੰਦੇ ਇੱਥੇ ਹੀ ਕਿਤੇ ਹੋਣਾ, ਮੈਂ ਤਾਂ ਦੇਖਿਆ ਨਹੀਂ, ਆਪਣਾ ਆਪ ਦੱਸਣਾ ਹੀ ਨਾ। ਸੋ ਤਾਂ ਮਹਾਰਾਜ ਕਹਿੰਦੇ ਇਹ ਕਿਤਨੇ ਹੀ ਅਵਸਥਾ ਹੈ, ਕਿਤਨੇ ਪ੍ਰਕਾਰ ਦੀ ਅਵਸਥਾ ਹੈ, ਕੇਤੇ ਰਤਨ ਸਮੁੰਦ, ਕਿੰਨੇ ਗਿਆਨਵਾਨ ਜਿਹੜੇ ਨੇ, ਰਤਨ ਤੋਂ ਭਾਵ ਵੈਰਾਗ ਆਦਿਕ ਸ਼ੁਭ ਗੁਣਾਂ ਦੇ ਸਮੁੰਦਰ ਨੇ। ਦੇਵਤਿਆਂ ਚੋਂ ਵੀ ਕਿੰਨੇ ਗਿਆਨਵਾਨ ਹੋਏ ਨੇ, ਦਾਨਵਾਂ ਚੋਂ ਵੀ ਕਿੰਨੇ ਗਿਆਨਵਾਨ ਹੋਏ ਨੇ, ਪ੍ਰਹਿਲਾਦ ਭੀਸ਼ਣ ਦੇਵਲੂਤ ਦੇ ਨਾਮ ਆਪਾਂ ਪਹਿਲਾਂ ਸੁਣ ਹੀ ਚੁੱਕੇ ਹਾਂ। ਮੁਨੀਆਂ ਚੋਂ ਕਿੰਨੇ ਗਿਆਨਵਾਨ ਹੋਏ ਨੇ, ਮਨ ਮਨ ਪ੍ਰਣਾਮ ਆਉਂਦਾ, ਜਿਵੇਂ ਮੁਨੀ ਜਨ ਮਨ ਕਰਕੇ ਪ੍ਰਣਾਮ ਕਰਦੇ ਨੇ। 14 ਰਤਨਾਂ ਚੋਂ ਕਿੰਨੇ ਗਿਆਨਵਾਨ ਹੋਏ ਨੇ, ਜਿਵੇਂ ਲਕਸ਼ਮੀ ਨੂੰ ਗਿਆਨ ਹੈ, ਚੰਦਰਮਾ ਨੂੰ ਗਿਆਨ ਹੈ, ਕਿਤਨੇ ਗਿਆਨਵਾਨ ਸਮੁੰਦਰ ਵਾਂਗ ਗੰਭੀਰ ਦਿਲ ਵਾਲੇ ਹੋਏ ਨੇ। ਸੰਸਾਰ ਸਮੁੰਦਰ ਦੇ ਵਿੱਚ ਵੀ ਬਹੁਤ ਐਸੇ ਹੋਏ ਨੇ ਰੱਬ ਦੇ ਪਿਆਰੇ ਰਤਨਾਂ ਵਰਗੇ, ਕੋਈ ਪੰਥ ਰਤਨ ਹੋਇਆ, ਕੋਈ ਰਤਨ ਹੋਇਆ ਹੈ। ਇਸ ਕਰਕੇ ਉਹ ਵੀ ਭਾਈ ਵੀਰ ਸਿੰਘ ਜੀ ਵਰਗੇ, ਸੋ ਪਦਮ ਭੂਸ਼ਣ ਭਾਈ ਵੀਰ ਸਿੰਘ ਪੰਥ ਰਤਨ। ਸੋ ਇਸੇ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ, ਭਾਈ ਗੁਰਦਾਸ ਜੀ ਵਰਗੇ, ਕੇਤੀਆ ਖਾਣੀ ਕੇਤੀਆ ਬਾਣੀ, ਹੁਣ ਕਿੰਨੇ ਗਿਆਨਵਾਨ ਆਪਣੀ ਪ੍ਰਲਭ ਦੇ ਅਨੁਸਾਰ ਚੰਗੇ ਚੰਗੇ ਖਾਣਿਆਂ ਨੂੰ ਖਾਂਦੇ ਰਹਿੰਦੇ ਨੇ। ਕਿਤਨੇ ਗਿਆਨਵਾਨ ਜੀਵਨ ਮੁਕਤ ਆਨੰਦ ਲਈ ਪ੍ਰਤੱਖ ਬਾਣੀਆਂ ਦੇ ਹੋਰ ਪਾਠ ਜਿਹੜੇ ਹੁੰਦੇ ਨੇ ਉਹ ਕਰਦੇ ਹੀ ਰਹਿੰਦੇ ਨੇ, ਨਾਲੇ ਬ੍ਰਹਮ ਗਿਆਨ ਹੋ ਵੀ ਗਿਆ। ਸੋ ਮਿਸਾਲ ਆਪਣੇ ਸਾਹਮਣੇ ਬਾਬਾ ਠਾਕੁਰ ਸਿੰਘ ਜੀ ਦੀ, ਬਾਬਾ ਜੀ ਬ੍ਰਹਮ ਗਿਆਨ ਤੱਕ ਜਾ ਕੇ ਵੀ ਫੇਰ ਵੀ ਪਾਠ ਹੀ ਸੁਣਦੇ ਰਹਿੰਦੇ ਸੀ। ਜੇ ਹੁਣ ਸਾਰੇ ਹੀ ਸਮਝ ਸਕਦੇ ਹੁੰਦੇ ਉਹਨਾਂ ਨੂੰ, ਇਹੀ ਤਾਂ ਇੱਕ ਚੀਜ਼ ਹੈ ਕਿ ਉਹ ਇੰਨਾ ਪਰਦਾ ਪਾ ਦਿੰਦੇ ਅਗਲੇ ਤੇ ਇੰਨੀ ਗੱਲ, ਕੋਈ ਵੀ ਬ੍ਰਹਮ ਗਿਆਨੀ ਬਹੁਤ ਜ਼ਿਆਦਾ ਇਹ ਕੋਲ ਰਹਿ ਕੇ ਬੜੇ ਸਾਲਾਂ ਚ ਕਿਤੇ ਮਾੜਾ ਜਿਹਾ ਭੇਦ ਲੱਗਦਾ। ਆਮ ਬੰਦੇ ਜਿਹੜੇ ਦੁਨਿਆਵੀ ਲੋਕ ਨੇ ਬ੍ਰਹਮ ਗਿਆਨੀ ਬਾਰੇ ਤਾਂ ਜਾਣ ਵੀ ਸਕਦੇ, ਬ੍ਰਹਮ ਗਿਆਨੀ ਦੇ ਉੱਤੇ ਜੇ ਕੋਈ ਸ਼ੰਕਾ ਕਰਕੇ ਉਹਦੇ ਕੋਲ ਚੱਲਿਆ ਜਾਵੇ ਉਹਨੂੰ ਉਹੀ ਜਿਹੀ ਕਿਰਿਆ ਦਿਖਾ ਦਿੰਦੇ, ਬੰਦਾ ਉੱਥੋਂ ਭੱਜਣ ਦੀ ਕਰਦਾ। ਸੋ ਜਿਵੇਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਦੇ ਕੋਲ, ਉਹ ਇਉਂ ਕੌਤਕ ਕਰ ਦਿੰਦੇ ਨੇ ਜਿਵੇਂ ਕੋਈ ਪਿੱਛੋਂ ਸ਼ੰਕਾਵਾਦੀ ਜੀ ਆ ਗਿਆ। ਸ਼ੁਰੂ ਚ ਐ ਹੁੰਦਾ ਸੀ, ਕੁਰਾਲੀ ਤੋਂ ਦੋ ਇਸੇ ਪ੍ਰਕਾਰ ਸੱਜਣ ਆ ਗਏ, ਦੋ ਹਿੰਦੂ, ਕਹਿੰਦੇ ਚਲੋ ਦਰਸ਼ਨ ਕਰਕੇ ਆਉਣੇ ਆ। ਰਸਤੇ ਚ ਕਹਿੰਦੇ ਪਤਾ ਨੀ ਕਿੱਦਾਂ ਦਾ ਹੋਊ ਕਿਵੇਂ ਹੋਊ, ਸੌ ਗੱਲਾਂ ਬੋਲਦੇ ਗਏ। ਜਦੋਂ ਮਹਾਂਪੁਰਸ਼ਾਂ ਕੋਲ ਗਏ ਉਹਨਾਂ ਨੇ ਆਪਣੀ ਉਹ ਦਸਤਾਰ ਵੀ ਇਸੇ ਤਰ੍ਹਾਂ ਬੰਨ੍ਹ ਨੇ ਸਿੱਧੀ ਜੀ ਘੁਮਾ ਕੇ, ਜੇ ਖੋਲ ਕੇ ਦਸਤਾਰ ਉਹਨਾਂ ਨੇ ਆਪਣੇ ਕਿੰਨੀਆਂ ਜੁਆਈਆਂ ਖਿਲਾਰਤੀਆਂ ਉੱਥੇ ਜਾਣ ਕੇ, ਉਹ ਤਾਂ ਉੱਠ ਕੇ ਭੱਜਣ ਦੀ ਕੀਤੀ ਉਹਨਾਂ ਨੇ ਉਸੇ ਵਕਤ ਹੀ। ਬਾਅਦ ਚ ਹੱਸਣ ਲਾ ਕੇ ਕਹਿੰਦੇ ਦੇਖਿਆ ਇੰਨੀ ਕੀ ਸ਼ਰਧਾ ਸੀ ਬਸ। ਸੋ ਇਸ ਕਰਕੇ ਤੱਤ ਬੇਤੇ ਬ੍ਰਹਮ ਗਿਆਨੀ ਕਈ ਤਰ੍ਹਾਂ ਦੇ ਹੁੰਦੇ ਨੇ, ਪਰ ਛੇਤੀ ਕੀਤੀਆਂ ਨੇੜੇ ਨੀ ਲੱਗਣ ਦਿੰਦੇ ਆਪਣੇ ਕਿਸੇ ਨੂੰ, ਉਹ ਹੋਰ ਹੀ ਕੌਤਕ ਜਿਹਾ ਕਰਕੇ ਬੰਦੇ ਨੂੰ ਭਜਾਉਣ ਦੇ ਕਰਦੇ ਨੇ। ਜੇ ਆਵੇ ਸ਼ਰਧਾ ਨਾਲ, ਸ਼ਰਧਾ ਵਾਲੇ ਨੂੰ ਆਪਣੇ ਨੇੜੇ ਲਾ ਲੈਂਦੇ ਨੇ, ਤੇ ਬੇਭਾਵਨਾ ਵਾਲੇ ਨੂੰ ਤਾਂ ਕੋਈ ਵੀ ਨੀ ਨੇੜੇ ਲਾਉਂਦਾ। ਇਸ ਕਰਕੇ ਕਹਿੰਦੇ ਨੇ ਕਿ ਕਿਤਨੇ ਤਾਂ ਬ੍ਰਹਮ ਗਿਆਨੀ ਐਸੇ ਨੇ ਜਿਹੜੇ ਪਰਾਲਭ ਅਨੁਸਾਰ ਅੱਛੇ ਅੱਛੇ ਭੋਜਨ, ਹੁਣ ਆਪੋ ਆਪਣਾ ਯੋਗ ਵੀ ਹੈ ਪਿਛਲੀ ਪਰਾਲਭ ਦੀ ਵੀ, ਜਿਵੇਂ ਰਾੜੇ ਵਾਲੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ, ਉਹ ਰਾਜਾ ਯੋਗੀਆਂ ਵਿੱਚੋਂ ਸਨ, ਉਹਨਾਂ ਨੇ ਰਾਜ ਯੋਗ ਦੋਨੇ ਹੀ ਕੀਤੇ ਨੇ। ਕਈ ਇਕੱਲਾ ਹੀ ਰਾਜ ਕਰਦੇ ਨੇ, ਕਈ ਇਕੱਲਾ ਯੋਗ ਕਰਦੇ ਨੇ, ਪਰ ਉਹਨਾਂ ਕੋਲ ਰਾਜ ਤੇ ਯੋਗ, ਜਿਹੜੇ ਬੰਦੇ ਉਹਨਾਂ ਨੂੰ ਕਦੇ ਮਿਲੇ ਨਹੀਂ, ਕਦੇ ਦੇਖਿਆ ਨਹੀਂ, ਉਹ ਉਹਨਾਂ ਬਾਰੇ ਕੁਛ ਵੀ ਬੋਲੀ ਜਾਣ, ਪਰ ਮੈਂ ਸਭ ਤੋਂ ਪਹਿਲਾਂ ਸੰਗਤ ਉਹਨਾਂ ਦੀ ਕੀਤੀ, ਮੇਰੀ ਕਿਸਮਤ ਵਿੱਚ ਹੈ, ਕੁਦਰਤੀ ਹੋਈ ਹੈ ਬਸ। ਬਹੁਤ ਬ੍ਰਹਮ ਗਿਆਨੀਆਂ ਦੀ ਸੰਗਤ, ਉਹਨਾਂ ਦੇ ਦਰਸ਼ਨ ਹੋਣ ਦਾ ਸੁਭਾਗਾ ਸਮਾਂ ਮਿਲਿਆ, ਕੋਲ ਬੈਠਣ ਦਾ ਸਮਾਂ ਮਿਲਿਆ, ਉਹਨਾਂ ਨੂੰ ਸੁਣਨ ਦਾ ਸਮਾਂ ਮਿਲਿਆ, ਉਹਨਾਂ ਦੀ ਅਵਸਥਾ ਨੂੰ ਜਾਣਨ ਦਾ ਸਮਾਂ ਮਿਲਿਆ। ਸੋ ਇਸ ਕਰਕੇ ਜਿਨ੍ਹਾਂ ਨੇ ਕੋਲ ਬੈਠ ਕੇ ਬ੍ਰਹਮ ਗਿਆਨ ਦੀ ਵੱਡੇ ਬੋਹੜ ਵਾਂਗੂ ਛਾਂ ਦੇ ਆਨੰਦ ਨੂੰ ਮਾਣਿਆ, ਉਹਨਾਂ ਨੂੰ ਪਤਾ ਹੁੰਦਾ ਕਿ ਉਹ ਕੀ ਚੀਜ਼ ਹੁੰਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਗਿਆਨ ਦੇ ਵਿੱਚ ਆ ਜਾਂਦਾ। ਸੋ ਜਿਵੇਂ ਚਾਰ ਖਾਣੀਆਂ ਵਿੱਚੋਂ ਕਿਤਨੇ ਗਿਆਨਵਾਨ ਹੋਏ, ਅੰਡਜ ਖਾਣੀ ਵਿੱਚੋਂ ਕਾਗ ਭਸੁੰਡ ਗਰੜ ਹੋਇਆ, ਇਹ ਹੁਣ ਖਾਣੀਆਂ ਵਿੱਚ ਵੀ ਅੱਗੇ ਜਾ ਕੇ ਬ੍ਰਹਮ ਗਿਆਨੀ ਹੋਏ ਨੇ। ਕਾਗ ਭਸੁੰਡ ਜੋ ਕਾਂ ਦੀ ਜੂਨੀ ਵਾਂਗੂ ਹੈ, ਉਹਨੂੰ ਵੀ ਬ੍ਰਹਮ ਗਿਆਨ, ਗਰੜ ਨੂੰ ਵੀ ਗਿਆਨ ਹੈ। ਜੇਰਜ ਖਾਣੀ ਵਿੱਚੋਂ ਬਹੁਤ ਸਾਰੇ ਪ੍ਰਤੱਖ ਪੁਰਸ਼ ਗਿਆਨਵਾਨ ਹੋਏ ਨੇ। ਇਸੇ ਪ੍ਰਕਾਰ ਆ ਜਿਹੜਾ ਬਾਜ ਦਸਵੇਂ ਪਾਤਸ਼ਾਹ ਦਾ, ਇਹਨੂੰ ਕੀ ਸਮਝਦੇ ਆਪਾਂ, ਬਾਜ ਵੀ ਬ੍ਰਹਮ ਗਿਆਨੀ ਹੈ। ਜਿਹੜਾ ਨੀਲਾ ਘੋੜਾ ਸੀ ਮਹਾਰਾਜ ਦਾ, ਦਿਲਬਾਗ ਤੇ ਗੁਰਬਾਗ ਛੇਵੇਂ ਪਾਤਸ਼ਾਹ ਦੇ ਘੋੜੇ ਸੀਗੇ, ਇਹਨਾਂ ਨੂੰ ਵੀ ਬ੍ਰਹਮ ਗਿਆਨ ਹੋ ਗਿਆ, ਕਿਉਂਕਿ ਜਦੋਂ ਸਤਿਗੁਰੂ ਉੱਪਰ ਸੁਸ਼ੋਭਿਤ ਹੁੰਦੇ ਨੇ ਨਾਲ ਹੀ ਬ੍ਰਹਮ ਗਿਆਨ ਕਰ ਦਿੰਦੇ ਨੇ। ਨੀਲਾ ਹੁਣ ਵੀ ਮਹਾਰਾਜ ਦੇ ਨਾਲ ਹੀ ਹੈ, ਉਹੀ ਬਾਜ ਹੁਣ ਵੀ ਮਹਾਰਾਜ ਦੇ ਕੋਲ ਹੀ ਹੈ, ਕਿਉਂਕਿ ਮਹਾਰਾਜ ਕਹਿੰਦੇ ਅਸੀਂ ਜਾਣ ਲੱਗੇ ਭਾਈ ਲੈ ਗਏ, ਚਿੰਤਾ ਨਾ ਕਰਿਓ, ਕਿਉਂਕਿ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਕਿਰਿਆ ਕਰਨ ਤੋਂ ਦੂਜੇ ਦਿਨ ਨਾ ਉੱਥੇ ਬਾਜ ਨਾ ਘੋੜਾ, ਸਾਰੀ ਸੰਗਤ ਬੜੀ ਹੈਰਾਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਰਸਤੇ 'ਚ ਸਾਧੂ ਨੂੰ ਕਿਹਾ, ਆਹ ਪ੍ਰਸ਼ਾਦ ਦੇ ਦਿਓ ਸੰਗਤ ਨੂੰ ਉੱਥੇ, ਨਾਲੇ ਦੱਸ ਦਿਓ ਵੀ ਘੋੜਾ ਤੇ ਬਾਜ ਅਸੀਂ ਲੈ ਗਏ ਆਪਣਾ। ਫਿਰ ਉਹ ਸਾਧੂ ਨੇ ਆ ਕੇ ਜਿੱਥੇ ਨਿਸ਼ਾਨ ਸਾਹਿਬ ਹੈ ਬਾਹਰਲਾ, ਹਜ਼ੂਰ ਸਾਹਿਬ ਦੋ ਨਿਸ਼ਾਨ ਸਾਹਿਬ ਹੈ, ਇੱਕ ਤਾਂ ਉੱਪਰ ਜਾ ਕੇ ਹੈ, ਇੱਕ ਪਹਿਲਾਂ ਹੀ ਹੈ। ਸੋ ਕਹਿੰਦੇ ਨੇ ਕਿ ਇੱਥੇ ਥਾਂ ਦੇ ਉੱਤੇ ਭਾਈ ਦਇਆ ਸਿੰਘ ਨੇ ਸਰੀਰ ਛੱਡਿਆ ਸੀ, ਉਸ ਥਾਂ ਦੇ ਉੱਤੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਸੰਗਤ ਬੈਠੀ ਬਰਾਗ ਦੇ ਵਿੱਚ, ਸਾਧੂ ਨੇ ਆ ਕੇ ਪ੍ਰਸ਼ਾਦ ਵੰਡਿਆ। ਕਹਿੰਦੇ ਦਸਵੇਂ ਪਾਤਸ਼ਾਹ ਦੇ ਕੇ ਗਏ। ਕਹਿੰਦੇ ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਤਾਂ ਅਲੋਪ ਹੋ ਗਏ। ਕਹਿੰਦੇ ਨਹੀਂ, ਇਕੱਲੇ ਹੀ ਸੀ, ਜੰਗਲ ਚ ਮਿਲੇ ਸੀ। ਕਹਿੰਦੇ ਸਿੰਘਾਂ ਨੂੰ ਦੱਸ ਦਿਓ ਜਾ ਕੇ, ਉਹ ਉਦਾਸ ਬੈਠੇ ਨੇ ਵੀ ਘੋੜਾ ਤੇ ਬਾਜ ਅਸੀਂ ਲੈ ਗਏ ਆਪਣਾ। ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਬਹੁਤ ਸਾਰੇ ਲੋਕ ਦੱਬ ਜਾਂਦੇ ਨੇ, ਲੁਕੋ ਜਾਂਦੇ ਨੇ ਜਾਂ ਪਤਾ ਵੀ ਨਹੀਂ ਹੁੰਦੀਆਂ। ਉਹਨਾਂ ਨੂੰ ਇਹ ਡਰ ਹੁੰਦਾ ਕਿ ਸੰਗਤ ਵਿੱਚੋਂ ਕੋਈ ਇਹ ਨਾ ਕਹੇ ਵੀ ਇਹ ਕਿਵੇਂ ਹੋ ਸਕਦਾ, ਜਾਂ ਕੋਈ ਬੰਦੇ ਦੁਨੀਆਂ ਚ ਬੈਠੇ ਐਸੇ ਵੀ ਬੈਠੇ ਨੇ ਅੱਖਰ ਦਿਮਾਗ ਜਿਹੜੇ ਕਹਿਣਗੇ ਇਹ ਗੱਲ ਨਹੀਂ ਹੋ ਸਕਦੀ। ਕਿਉਂਕਿ ਬ੍ਰਹਮ ਗਿਆਨ ਤਾਂ ਸਤਿਗੁਰੂ ਹਰ ਇੱਕ ਚੀਜ਼ ਨੂੰ ਹੀ ਦੇ ਸਕਦੇ। ਛੇਵੇਂ ਪਾਤਸ਼ਾਹ ਦਾ ਬਚਨ ਹੈ ਉਹਨਾਂ ਦੀ ਕਥਾ ਚ, ਕਹਿੰਦੇ ਜੇ ਬ੍ਰਹਮ ਗਿਆਨੀ ਕੀੜੀ ਦੇ ਸਿਰ ਤੇ ਵੀ ਹੱਥ ਰੱਖ ਦੇਵੇ ਨਾ ਤਾਂ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦਾ। ਉਹ ਆਤਮਕ ਗਿਆਨੀ ਚ ਇੰਨੀ ਪਾਵਰ ਹੁੰਦੀ। ਔਰ ਮਹਾਰਾਜ ਨੇ ਲਿਖਿਆ ਹੀ ਹੈ ਕਿ ਨੀਕੀ ਕੀੜੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲੱਖ ਹੈ। ਫਿਰ ਇਸ ਕਰਕੇ ਜੇਰਜ ਖਾਣੀਆਂ ਵਿੱਚੋਂ ਗੋਪਾਲ ਹਾਥੀ ਹੋਇਆ ਜੋ ਸੰਤਾਂ ਅੱਗੇ ਖੰਡ ਦੀਆਂ ਬੋਰੀਆਂ ਵਗੈਰਾ ਲਿਆ ਕੇ ਰੱਖਦਾ। ਮਹਾਰਾਜ ਦਾ ਇੱਕ ਹਾਥੀ ਸੀ ਪ੍ਰਸਾਦੀ, ਉਹਨੂੰ ਵੀ ਗਿਆਨ ਹੋ ਸੀ। ਇਹ ਗਿਆਨ ਹੋਣਾ ਤਾਂ ਸਤਿਗੁਰੂ ਦੀ ਕਿਰਪਾ ਨਾਲ ਹੀ ਹੋ ਜਾਂਦਾ। ਇਸ ਕਰਕੇ ਜਦੋਂ ਮਹਾਰਾਜ ਤੀਰ ਚਲਾਉਂਦੇ ਸੀ, ਜਿੱਥੇ ਤੀਰ ਡਿੱਗਣਾ ਬਾਜ ਨੇ ਚੁੱਕ ਕੇ ਲਿਆਉਣਾ, ਹਾਥੀ ਨੇ ਚੁੱਕ ਕੇ ਲਿਆਉਣਾ, ਸਤਿਗੁਰੂ ਦੀ ਸੇਵਾ ਕਰਦੇ ਸੀ। ਇਸੇ ਪ੍ਰਕਾਰ ਚਿੱਟੇ ਰੰਗ ਦਾ ਛੋਟਾ ਜਿਹਾ ਪਿਸਤਾ ਕੁੱਤਾ ਸੀ, ਪੰਜਵੇਂ ਪਾਤਸ਼ਾਹ ਵੇਲੇ ਜਦ ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਪਿਰਥੀ ਦੇ ਕਹਿਣ ਤੇ ਛੇਵੇਂ ਪਾਤਸ਼ਾਹ ਨੂੰ ਖਵਾਉਣਾ ਚਾਹਿਆ ਚੁਬਾਰੇ ਚ, ਛੇਵੇਂ ਪਾਤਸ਼ਾਹ ਛੋਟੀ ਉਮਰ ਸੀ, ਉਦੋਂ ਮਹਾਰਾਜ ਨੇ ਜ਼ੋਰ ਦੀ ਚੀਕ ਮਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕੀ ਹੋਇਆ? ਕਹਿੰਦੇ ਜੀ ਦਹੀਂ ਖਵਾ ਰਿਹਾ ਸਾਹਿਬਜ਼ਾਦੇ ਨੂੰ, ਖਾਂਦੇ ਨਹੀਂ। ਕਹਿੰਦੇ ਲਿਆਓ ਮੈਂ ਛਕਾਉਣਾ। ਜਦੋਂ ਥੱਲੇ ਆਏ, ਇੱਕ ਦੂਜੇ ਨਾਲ ਅੱਖਾਂ ਨਾਲ ਅੱਖਾਂ ਮਿਲੀਆਂ, ਛੇਵੇਂ ਤੇ ਪੰਜਵੇਂ ਪਾਤਸ਼ਾਹ ਦੀਆਂ, ਸਮਝ ਗਏ। ਕਹਿੰਦੇ ਦਹੀਂ ਚ ਜ਼ਹਿਰ ਪਾਇਆ ਹੋਇਆ, ਮਨ ਸੋਚ ਲਿਆ। ਕਹਿੰਦੇ ਭਾਈ ਦਹੀਂ ਨੂੰ ਕੀ ਹੋਇਆ? ਬ੍ਰਾਹਮਣ ਕਹਿੰਦਾ ਪਤਾ ਨਹੀਂ ਮਹਾਰਾਜ, ਮੈਂ ਰੋਜ਼ ਖਵਾਉਣਾ ਦਹੀਂ, ਅੱਜ ਖਾਂਦੇ ਨਹੀਂ। ਕਹਿੰਦੇ ਅੱਛਾ। ਉਹ ਜਿਹੜਾ ਮਹਾਰਾਜ ਦੇ ਮੰਜੇ ਦੇ ਥੱਲੇ ਰਹਿੰਦਾ ਸੀ ਚਿੱਟੇ ਰੰਗ ਦਾ ਪਿਸਤਾ ਕੁੱਕਰ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਬਰਤਨ ਦੇ ਵਿੱਚ ਉਹ ਦਹੀਂ ਉਲਟਾ ਤਾ। ਕਹਿੰਦੇ ਲੈ ਚੱਲ ਹੁਣ। ਉਹ ਜਦੋਂ ਸੁੰਘਿਆ, ਕੁੱਤੇ ਨੂੰ ਪਤਾ ਲੱਗ ਜਾਂਦਾ ਪਹਿਲਾਂ ਵੀ ਇਹ ਚੀਜ਼ ਖਰਾਬ ਹੈ, ਜ਼ਹਿਰ ਹੈ ਇਹਦੇ ਚ। ਮਹਾਰਾਜ ਸੱਚੇ ਪਾਤਸ਼ਾਹ ਵੱਲ ਦੇਖੀ ਜਾਵੇ, ਪੂਛ ਹਿਲਾਈ ਜਾਵੇ। ਮਹਾਰਾਜ ਕਹਿੰਦੇ ਕੋਈ ਨੀ, ਸੱਚਖੰਡ ਨੂੰ ਚਲਿਆ ਜਾਏਗਾ, 84 ਕੱਟੀ ਜਾਓ, ਜਾ ਚਲਿਆ ਜਾ ਹੁਣ, ਪੜਦਾ ਤਾਂ ਉਘੇੜਨਾ ਹੀ ਆ ਬ੍ਰਾਹਮਣ ਦਾ ਹੁਣ। ਸੋ ਉਸ ਵਕਤ ਦਹੀਂ ਚੱਟ ਗਿਆ ਸਾਰਾ ਹੀ ਤੇ ਉੱਥੇ ਹੀ ਚੜਾਈ ਕਰ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਹ ਕੀ ਸੀ ਦਹੀਂ ਦੇ ਵਿੱਚ? ਫਿਰ ਆਪ ਹੀ ਮੰਨ ਗਿਆ ਕਿ ਮੈਨੂੰ ਪਿਰਥੀ ਨੇ 500 ਰੁਪਈਆ ਪਹਿਲਾਂ ਦੇਣਾ ਕੀਤਾ, 500 ਫਿਰ ਬਾਅਦ ਚ ਵੀ ਤੂੰ ਭਚੰਗੀ ਨੂੰ ਜ਼ਹਿਰ ਦੇ ਦੇ, ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਦੇ ਸਾਹਿਬਜ਼ਾਦੇ ਨੂੰ। ਇਸ ਕਰਕੇ ਉੱਥੇ ਹੀ ਪੇਟ ਚ ਸੂਲ ਉੱਠਿਆ, ਚੜਾਈ ਕਰ ਗਿਆ। ਦੁਸ਼ਟ ਬ੍ਰਾਹਮਣ ਮੂਆ ਹੋਏ ਕਾ ਸੂਲ, ਮਹਾਰਾਜ ਨੇ ਬਾਣੀ ਚ ਉਚਾਰਨ ਕੀਤਾ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਭੁਜ ਖਾਣੀ ਵਿੱਚੋਂ ਜਿਵੇਂ ਕਲਪ ਬ੍ਰਿਛ ਹੋਇਆ ਉਹਨੂੰ ਗਿਆਨ ਹੈ, ਸੇਤਜ ਖਾਣੀ ਵਿੱਚ ਜਿਵੇਂ ਗਣੇਸ਼ ਪੈਦਾ ਹੋਏ ਉਹਨੂੰ ਗਿਆਨ ਹੈ, ਇਸੇ ਪ੍ਰਕਾਰ ਹਨੂੰਮਾਨ ਦਾ ਪੁੱਤਰ ਮਸ਼ੋਦਰ ਪੈਦਾ ਉਹਨੂੰ ਗਿਆਨ ਹੈ। ਇਹ ਜਿਹੜੀ ਗਿਆਨ ਹੈ, ਗਿਆਨ ਅਕਾਲ ਪੁਰਖ ਕਿਸੇ ਨੂੰ ਵੀ ਦੇ ਸਕਦੇ ਨੇ, ਕੇਤੇ ਪਾਤ ਨਰਿੰਦ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲੋਂ ਪਹਿਲਾਂ ਕਿ ਕਿਤਨੀ ਗਿਆਨਵਾਨ ਨਰਿੰਦ ਰਾਜਿਆਂ ਦੀ ਪਾਤ ਪੰਗਤੀ ਚ ਬੈਠੇ ਹੋਏ, ਜਨਕ ਰਾਜਾ, ਪਿਰਥੂ ਰਾਜਾ, ਮੰਨੂ ਰਾਜਾ, ਰਘੂ ਰਾਜਾ, ਇਹ ਗਿਆਨ ਸੰਯੁਕਤ ਰਾਜੇ ਹੋਏ ਨੇ। ਸ਼ੁਰੂ ਦੇ ਵਿੱਚ ਕਈ ਰਾਜੇ ਬ੍ਰਹਮ ਗਿਆਨੀ ਹੋਏ ਨੇ, ਜਿਨ੍ਹਾਂ ਨੇ ਸ੍ਰਿਸ਼ਟੀ ਦੇ ਉੱਤੇ ਰਾਜ ਵੀ ਕੀਤਾ ਤੇ ਦਿਲਾਂ ਤੇ ਵੀ ਰਾਜ ਕੀਤਾ ਸ੍ਰਿਸ਼ਟੀ ਦੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਗਿਆਨ ਦੀ ਗੱਲ ਹੈ, ਕਿਤਨੇ ਗਿਆਨਵਾਨ ਜਿਹੜੇ ਬਹੁਤ ਸਾਰੇ ਐਸੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਕਿਤਨੇ ਗਿਆਨਵਾਨ ਪਿਆਦਿਆਂ ਵਿੱਚੋਂ ਹੋਏ ਨੇ, ਕਿਤਨੇ ਰਾਜਿਆਂ ਵਿੱਚੋਂ ਹੋਏ ਨੇ, ਕੇਤੀਆ, ਸੁਰਤੀ, ਸੇਵਕ, ਕੇਤੇ, ਕਿਤਨੇ ਗਿਆਨਵਾਨ ਜਿਹੜੇ ਸੁਰਤੀ ਤੋਂ ਭਾਵ ਵੇਦਾਂ ਅਨੁਸਾਰ ਚੱਲਦੇ ਨੇ, ਕਿਤਨੇ ਹੀ ਸੁਰਤੀ ਵੇਦਾਂ ਨੂੰ ਪੜ੍ਹ ਕੇ ਵੇਦਾਂ ਦੀਆਂ ਸੁਰਤੀਆਂ ਸੁਣਾਉਂਦੇ ਨੇ, ਕਿਤਨੇ ਗਿਆਨਵਾਨ ਜਿਹੜੇ ਆਪਣੀ ਸੁਰਤੀ ਬਿਰਤੀ ਨੂੰ ਬ੍ਰਹਮ ਵਿੱਚ ਲਾਈ ਰੱਖਦੇ ਨੇ, ਕੋਈ ਰੁਕਾਵਟ ਨਹੀਂ ਹੁੰਦੀ, ਆਪਣੇ ਵਾਂਗੂ ਨਹੀਂ ਹੁੰਦਾ ਕਿ ਆਹ ਨਹੀਂ ਕਰਨਾ, ਤੂੰ ਆਹ ਨਹੀਂ ਕਰਨਾ। ਬ੍ਰਹਮ ਗਿਆਨ ਵਿੱਚ ਜਾ ਕੇ ਬ੍ਰਹਮ ਗਿਆਨੀ ਦੇ ਅਲੱਗ ਅਲੱਗ ਕੌਤਕ ਹੁੰਦੇ ਨੇ, ਉਹ ਕੁਛ ਵੀ ਕਰੀ ਜਾ ਸਕਦੇ ਨੇ। ਜਦੋਂ ਉੱਪਰਲੀ ਅਵਸਥਾ ਵਿੱਚ ਚਲਿਆ ਜਾਂਦਾ ਜੀਵ, ਉਦੋਂ ਸਤਿਗੁਰੂ ਨੂੰ ਕੁਛ ਨਹੀਂ ਕਹਿੰਦੇ, ਉਹ ਆਪਣੀ ਮੌਜ ਵਿੱਚ ਸੁਤੰਤਰ ਹੀ ਵਿਚਰਦੇ ਰਹਿੰਦੇ ਨੇ। ਉਹ ਜੋ ਜੀ ਚਾਹੇ ਕਰ ਸਕਦੇ ਨੇ, ਜਿਵੇਂ ਜੀ ਚਾਹੇ ਦੁਨੀਆਂ ਦਾ ਭਲਾ ਕਰੀ ਜਾਣ, ਸੋ ਜਿਵੇਂ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਲੱਕ ਨੂੰ ਬੋਰੀ ਬੰਨੀ ਸਾਧੂ ਆ ਗਿਆ, ਮਹਾਰਾਜ ਉੱਠ ਕੇ ਚੱਲਣ ਹੀ ਲੱਗੇ ਇਸ ਮਹਿਲਾਂ ਨੂੰ, ਸੰਗਤ ਖੜੀ ਸਾਰੇ ਪਾਸੇ ਆ ਕੇ ਉਹਨੇ ਬੁੱਕ ਭਰਿਆ ਹੋਇਆ ਫੁੱਲਾਂ ਦਾ ਮਹਾਰਾਜ ਦੇ ਚਰਨਾਂ ਤੇ ਢੇਰੀ ਕਰਤਾ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਹੁਣ ਇਹਦੀ ਲੋੜ ਨਹੀਂ ਹੈ, ਜਦੋਂ ਤੁਸੀਂ ਆਪਣਾ ਤਨ ਮਨ ਧਨ ਸਭ ਅਰਪਣ ਮੈਨੂੰ ਕਰ ਦਿੱਤਾ ਹੈ, ਇੰਨੀ ਉੱਚੀ ਅਵਸਥਾ ਤੁਸੀਂ ਚਲੇ ਗਏ ਹੋ, ਹੁਣ ਨਹੀਂ ਲੋੜ ਤੁਹਾਨੂੰ। ਮਹਾਰਾਜ ਨੂੰ ਮੱਥਾ ਟੇਕ ਕਰਕੇ ਉਸੇ ਵਕਤ ਹੀ ਅਲੋਪ ਹੋ ਗਿਆ। ਉੱਥੋਂ ਆਇਆ ਸੀ ਕਿਤੇ ਬਹੁਤ ਦੂਰੋਂ, ਸ੍ਰੀ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਵਿੱਚ ਬਹੁਤ ਹਲੇ ਵੀ ਬੈਠੇ ਨੇ। ਸੋ ਜਿਵੇਂ ਕਿਸੇ ਗੁਰਸਿੱਖ ਨੂੰ, ਜੋ ਮਹਾਰਾਜ ਦੇ ਬਹੁਤ ਅੱਛੇ ਸੇਵਾਦਾਰ ਸਨ, ਜਦੋਂ ਗਿਆਨ ਹੋਇਆ ਉਹ ਸ੍ਰੀ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਚਲੇ ਗਏ, ਉੱਥੇ ਸ਼ੇਰ ਦੇਖਿਆ ਉਹ ਡਰੇ ਨਹੀਂ, ਕਹਿੰਦੇ ਗੁਰੂ ਨਾਨਕ ਦੀ ਕਿਰਪਾ। ਉਹ ਸਿੱਧ ਸੀ ਅਸਲ ਵਿੱਚ, ਕੋਈ ਡਰਾਉਂਦਾ ਸੀ, ਸਿੱਧ ਖੜਾ ਹੋ ਗਿਆ ਸਾਹਮਣੇ, ਕਹਿਣ ਲੱਗਿਆ ਤੂੰ ਕੌਣ, ਤੈਨੂੰ ਡਰ ਨਹੀਂ ਲੱਗਦਾ? ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ, ਮੈਨੂੰ ਕਿਉਂ ਡਰ ਲੱਗੂਗਾ? ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਉਹ ਸਿੱਧ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਕੇ ਕਹਿੰਦਾ ਮੈਨੇ ਉਨਕੇ ਦਰਸ਼ਨ ਕੀਏ, ਬਚਨ ਵੀ ਕੀਏ, ਮੇਰੀ ਉਮਰ 500 ਸਾਲ ਹੈ। ਕਹਿੰਦਾ ਇੱਥੇ ਹੀ ਆਏ ਸੀ ਮਹਾਰਾਜ ਉਦੋਂ ਗੁਰੂ ਨਾਨਕ ਦੇਵ ਜੀ, ਉਹਨਾਂ ਨਾਲ ਸਾਡੇ ਬਚਨ ਵੀ ਹੋਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਕਿੰਨੇ ਗਿਆਨਵਾਨ, ਜਿਹੜੇ ਸ੍ਰੇਸ਼ਟ ਪ੍ਰੀਤੀ ਨੂੰ ਕਰਨ ਵਾਲੇ, ਕਿੰਨੇ ਹੀ ਸੇਵਕ ਬਣ ਕੇ ਸੇਵਾ ਕਰਨ ਵਾਲੇ, ਬ੍ਰਹਮ ਗਿਆਨ ਵਿੱਚ ਜਾ ਕੇ ਵੀ ਸੇਵਾ ਹੀ ਕਰੀ ਜਾਂਦੇ, ਇਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਬਾਬਾ ਜੀਵਨ ਸਿੰਘ ਜੀ ਆਪ ਟੋਕਰੀ ਢੋਣ ਲੱਗ ਜਾਂਦੇ, ਆਪ ਕਰਮ ਕਰਨਾ ਸਾਰਾ, ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ, ਸੋ ਉਹਨਾਂ ਤੋਂ ਪਹਿਲਾਂ ਹੋਏ ਬਾਬਾ ਸੇਵਾ ਸਿੰਘ ਜੀ, ਉਹ ਬ੍ਰਹਮ ਗਿਆਨ ਦੀ ਬਿਰਤੀ ਚ ਜਾ ਕੇ ਵੀ ਕੀ ਕਰਦੇ ਸੀ, ਗੁਰੂ ਕੇ ਲਾਹੌਰ ਜਦੋਂ ਦਸਵੇਂ ਪਾਤਸ਼ਾਹ ਦਾ ਵਿਵਾਹ ਪੁਰਬ ਆਉਂਦਾ ਸੀ, ਉਦੋਂ ਉੱਥੇ ਜਾ ਕੇ ਬਹੁਤ ਤਰ੍ਹਾਂ ਦੀ ਮਠਿਆਈ, 36 ਤਰ੍ਹਾਂ ਦੇ ਭੋਜਨ ਤਿਆਰ ਕਰਕੇ ਸੰਗਤ ਨੂੰ ਛਕਾਉਣੇ। ਆਪੋ ਆਪਣੀਆਂ ਰੁਚੀਆਂ ਬਿਰਤੀਆਂ ਨੇ ਸਾਰਿਆਂ ਦੀਆਂ, ਕਿਸੇ ਬ੍ਰਹਮ ਗਿਆਨ ਦੀ ਬਿਰਤੀ ਕੈਸੀ, ਕਿਸੇ ਦੀ ਕੈਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਾਨਕ ਅੰਤ ਨਾ ਅੰਤ। ਕਹਿੰਦੇ ਜੇ ਇਸ ਪ੍ਰਕਾਰ ਗਿਆਨੀਆਂ ਦਾ ਅੰਤ ਲਈਏ ਤਾਂ ਅੰਤ ਨਹੀਂ ਆਉਂਦਾ, ਬ੍ਰਹਮ ਗਿਆਨ ਚ ਵੀ ਕੋਈ ਅੰਤ ਨਹੀਂ। ਫਿਰ ਕਹਿਣ ਲੱਗੇ, ਜਿਸ ਤਰ੍ਹਾਂ ਆਪ ਜੀ ਨੇ ਗਿਆਨੀਆਂ ਦੇ ਕਰਤੱਬ ਅਤੇ ਸੁਭਾਅ ਵੱਖੋ ਵੱਖ ਕਹੇ ਨੇ, ਉਸੇ ਤਰ੍ਹਾਂ ਗਿਆਨ ਵਿੱਚ ਅਤੇ ਵਿਦੇਹ ਮੁਕਤੀ ਵਿੱਚ ਘਾਟ ਵੱਧ ਕੋਈ ਕੋਈ ਨਿਊਨਤਾ, ਕੋਈ ਅਧਿਕਤਾ ਤਾਂ ਹੁੰਦੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਧੋ ਜਿਹੜੇ ਪਹਿਲੇ ਜਨਮ ਦੇ ਕੀਤੇ ਹੋਏ ਕਰਮ ਹੁੰਦੇ, ਉਹਦੇ ਅਨੁਸਾਰ ਜੋ ਲੇਖ ਇਸ ਜਨਮ ਚ ਲਿਖੇ ਗਏ ਨੇ, ਉਹ ਪਰਾਲਬਧ ਕਰਮ ਨੇ, ਉਹਨਾਂ ਦਾ ਫਲ ਗਿਆਨਵਾਨਾਂ ਨੂੰ ਵੱਖ ਵੱਖ ਭੋਗਣਾ ਪੈਂਦਾ, ਇਸ ਲਈ ਉਹਨਾਂ ਦੇ ਕਰਤੱਵ ਅਤੇ ਸੁਭਾਅ ਵੱਖੋ ਵੱਖਰੇ ਨੇ। ਪਰੰਤੂ ਬ੍ਰਹਮ ਗਿਆਨ ਅਤੇ ਵਿਦੇਹ ਮੁਕਤੀ ਵਿੱਚ ਨਿਊਨਤਾ ਤੇ ਅਧਿਕਾਰੀ ਜਿਹੜੀਆਂ ਚੀਜ਼ਾਂ ਨੇ, ਅਧਿਕਤਾ ਕੋਈ ਨਹੀਂ। ਵਿਦੇਹ ਮੁਕਤ ਦਾ ਆਨੰਦ ਹਰ ਇੱਕ ਗਿਆਨਵਾਨ ਨੂੰ ਇੱਕੋ ਜਿਹਾ ਹੀ ਮਿਲਦਾ। ਅੰਤ ਨੂੰ ਸਾਰੇ ਬ੍ਰਹਮ ਗਿਆਨੀਆਂ ਭੇਦ ਪਰਮਾਤਮਾ ਵਿੱਚ ਹੀ ਹੁੰਦੇ ਨੇ, ਪਰ ਪਰਾਲਬਧ ਨੂੰ ਭੁਗਤਣ ਕਰਕੇ ਉਹਨਾਂ ਦੀ ਕਿਰਿਆ ਜਿਹੜੀ ਵੇਖਣ ਮਾਤਰਿਆਂ ਹੋ ਜਾਂਦੀ ਹੈ। ਕਈ ਵਾਰ ਪਰਾਲਬਧ ਭੁਗਤਣੀ ਪੈਂਦੀ ਬ੍ਰਹਮ ਗਿਆਨੀ ਨੂੰ ਵੀ, ਜਿਹੜੀ ਇਸੇ ਜਨਮ ਚ ਭੁਗਤਲੀ ਭੁਗਤਲੀ, ਬਾਕੀ ਜਿਹੜੀ ਬਾਣੀ ਚੁੱਕੀ ਹੈ, ਬਾਕੀ ਸਾਰੇ ਪਿਛਲੇ ਕੀਤੇ ਹੋਏ ਸੰਚਿਤ ਕਰਮਾਂ ਨੂੰ ਸਾੜ ਦਿੰਦੇ ਨੇ ਬ੍ਰਹਮ ਗਿਆਨ ਦੀ ਅਗਨੀ ਨਾਲ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁਖ ਸੁਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨਣ ਦੀ ਅਵਸਥਾ ਚੋਂ ਚਲੇ ਜਾਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 35ਵੀਂ ਪੌੜੀ ਦੇ 167 ਅੱਖਰਾਂ ਦੇ ਰਾਹੀਂ ਆਪਾਂ ਨੂੰ ਗਿਆਨ ਦਿੱਤਾ।